मंच ते सुशोभित शख्सियतां नूं मैं पहला सत्कार पेट करना। सत्संग जी, मेरा परचा है जिहड़ा उहदा छप के किताब दे विच तुहाडे कोल पहुंच रहा है। मैं सिर्फ कुछ गल्लां परचे दे विचों दो चार करनियां ने, क्योंकि मेरा परचा है जिहड़ा वो संत बाबा सुचा सिंह जी ते अज दा जिहड़ा पंजाब दा संकट है उहदे बारे रहा। क्योंकि किसी भी संत की जिहड़ी महान देन हुंदी है वो अपने समाज का जिहड़ा संकट है उसनू समझण विच हुंदी है। और असीं देखते हैं कि जिहड़ी सिख परंपरा हिंदुस्तान के इतिहास के उसका रोल है जिहड़ा वो बाकी जिहड़े इतिहास नूं बनाउण वाले सी उन्हां तों कुछ वखरा। साढ़े जदों भगत जी सामने आउंदे ने, भगत कबीर, भगत नामदेव जी, भगत रविदास जी, भगत त्रिलोचन जी, खास तौर पर तुसी देखदे हो कि वह एक परंपरा बना दिंदे है, परंपरा बना दिंदे है कि उस वेले दा जिहड़ा समाज है उस दे संकट नूं किवें देखणा। यह नहीं कि उस तो पहला किसे संकट नूं देखिया नहीं सी जा रहा, उस तो पहला भी संकट नूं देखिया जा रहा सी। पर जिहड़ी वड्डी गल हुंदी है ना, वड्डी गल इह हुंदी है कि इतिहास दे विच जां समाजिक सोच दे विच कुछ विढ ऐसे पै जांदे ने जदों नवें रूप दे विच जिहड़ा संकट है उसनू पछाणना जरूरी हुंदा। इस करके जदों साडे भगत जन आउंदे ने जां गुरु साहिबान आउंदे ने उदों हिंदुस्तान दे इतिहास दे विच इक बहुत वड्डा नवां संकट है जिहड़ा वो खड़ा हो चुका है। और गुरु ग्रंथ साहब दे विच जिन्नी बाणी है जां बाद दे विच दसम ग्रंथ, उह सारी बाणी दे विच जां सारे इतिहास दे विच तुसीं देखदे हो कि उह संकट दी पहचान कीती गई है। अगर बाबर दे हमले दा जवाब देना साहिब दे विच, बाणी दे विच, चिंतन दे विच, ते गुरु नानक साहब दा काम है, होर कोई नहीं बोलिया उस दा। बाबर बाणी पढ़ के देख सकते हैं असीं, सारा इतिहास है जिहड़ा उस दे नाल बदल जांदा। असीं बाद दे विच अंग्रेजां तों जां पछम तों मॉडल लैके विचारदे हैं भी साडी आजादी लहर है जिहड़ी कदों शुरू हुंदी है, भी अंग्रेज आ गए उन्हां ने सानूं गुलाम बना लिया ते उन्हां दे खिलाफ असीं लड़न लगे ते आजादी लहर है जिहड़ी शुरू हो गई। असल दे विच सानू जिहड़ा पहला गुलाम बनाउणा शुरू कीता सभ्याचारक तौर ते, धर्म दे तौर ते, भाषा दे तौर ते, मुगलां ने कीता। इस करके हिंदुस्तान दी जिहड़ी आजादी दी लड़ाई शुरू हुंदी है वो गुरु नानक साहब तों शुरू हुंदी, भगती लहर है जिहड़ी उस तों शुरू हुंदी। इस करके संकट जिहड़ा सीगा इह सी सब तों वड्डा जिहड़ा एक विशेष रूप दे विच हिंदुस्तान नूं गुलाम बनाउणा शुरू कर रहा सी। और इहदे तों साडा जिहड़ा पंजाब दा विरसा है जिहड़ा वो तुसीं देखदे हो भी एक नवें रूप दे विच बनना शुरू है। इह ठीक है भी साडा जिहड़ा विरसा वो वेदांत तक जांदा है, ऋग्वेद तक जांदा, पर एक जिहड़ा विढ पैंदा है उस विरसे दे विच, उस विरसे दी इंटरप्रिटेशन दे विच, इतिहास दे विच जां संकट दी पछाण करन दे विच, वो इह सी। इस करके सानू जिहड़ी विरसे दे विच गल मिली है ना, विरसे दे विच गल मिली कि असीं अपना जिहड़ा समकाली संकट है उहदी पहचान किवें करदे। और इस करके जिहड़ा सिख है गुरु साहब दे उपदेशां दा, गुरु ग्रंथ साहब दा, दसम ग्रंथ दा भरोसा आया होया, उहदा इह फर्ज बन जांदा कि उह समकाली संकट है जिहड़ा उहदी पहचान करे। और किस रूप दे विच पहचान करे उह सिखे उस दे विच। इस करके मैं समझदा कि संत बाबा सुचा सिंह दी जिहड़ी सब तों वड्डी देण है उह है पंजाब दे संकट दी पहचान करना। और पंजाब दी संकट दी जिहड़ी पहचान है उहनां दी ਉਹ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਹੈ। ਉਹ ਉਨੀ ਸਾਹਿਤ ਦੇ ਨਾਲ ਸੰਬੰਧਿਤ ਵੀ ਹੈ, ਸੰਗੀਤ ਦੇ ਨਾਲ ਸੰਬੰਧਿਤ ਵੀ ਹੈ, ਸੱਭਿਆਚਾਰ ਦੇ ਨਾਲ ਸੰਬੰਧਿਤ ਵੀ ਹੈ, ਔਰ ਜਿਹੜੇ ਸਮਾਜ ਦੇ ਹੋਰ ਮਸਲੇ ਨੇ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਵੀ। ਸਾਡਾ ਜਿਹੜਾ ਅੱਜ ਦਾ ਪੰਜਾਬ ਹੈ, ਮੈਂ ਰਾਜਨੀਤੀ ਦੀ ਗੱਲ ਨਹੀਂ ਕਰਦਾ ਇੱਥੇ, ਕੋਈ ਰਾਜਨੀਤੀ ਦੀ ਗੱਲ ਕਰਨਾ ਕੋਈ ਗੁਰੇਜ਼ ਵੀ ਨਹੀਂ ਹੈ, ਪਰ ਸਾਡਾ ਜਿਹੜਾ ਅੱਜ ਦਾ ਪੰਜਾਬ ਹੈ ਉਸ ਦੇ ਬਹੁਤ ਵੱਡੇ ਸੰਕਟ ਨੇ। ਸੰਕਟ ਦਾ ਦੌਰ ਹੈ ਜਿਹੜਾ ਉਸ ਵਿੱਚੋਂ ਪੰਜਾਬ ਹੈ ਜਿਹੜਾ ਉਹ ਲੰਘ ਰਿਹਾ, ਔਰ ਸਭ ਤੋਂ ਵੱਡਾ ਜਿਹੜਾ ਸੰਕਟ ਹੈ ਪੰਜਾਬ ਦਾ ਉਹ ਸੰਕਟ ਹੈ ਕਿ ਆਪਣੇ ਵਿਰਸੇ ਦੀ ਪਹਿਚਾਣ ਨਾ ਹੋਣਾ। ਇਹ ਜਿਹੜੀ ਗੱਲ ਕਹਿ ਦੇਣਾ ਨਾ ਕਿ ਸਾਨੂੰ ਵਿਰਸੇ ਦੀ ਪਹਿਚਾਣ ਨਹੀਂ, ਇਹਦੇ ਵਿੱਚੋਂ ਆਮ ਜਿਹੜੀਆਂ ਸਮਾਜਿਕ ਸਮੱਸਿਆਵਾਂ ਜਿਹੜੀਆਂ ਉਹ ਵੀ ਪੈਦਾ ਹੁੰਦੀਆਂ। ਸਾਨੂੰ ਕਈ ਵਾਰੀ ਲੱਗਦੀਆਂ ਕਿ ਇਹ ਅਲਹਿਦਾ ਨੇ ਸਮੱਸਿਆਵਾਂ, ਪਰ ਇਹ ਇੰਨੀਆਂ ਅਲਹਿਦਾ ਨਹੀਂ ਹੁੰਦੀਆਂ। ਮਿਸਾਲ ਦੇ ਤੌਰ ਤੇ ਬਿਲਕੁਲ ਅਲਹਿਦਾ ਸਮੱਸਿਆ ਦੀ ਮੈਂ ਗੱਲ ਕਰਦਾ, ਅਸੀਂ ਪਿੱਛੇ ਕੁਝ ਪਿੰਡ ਹੈ ਜਿਹੜੇ ਉਹਨਾਂ ਦਾ ਇੱਕ ਵਾਰੀ ਸੋਚਿਆ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਵੀ ਸਰਵੇ ਕੀਤਾ ਜਾਏ ਇੱਕ ਖਾਸ ਐਂਗਲ ਤੋਂ। ਸਾਡਾ ਖਾਸ ਐਂਗਲ ਇਹ ਸੀਗਾ ਕਿ ਪੰਜਾਬ ਦੇ ਜਿਹੜੇ ਪਿੰਡ ਨੇ ਖਾਸ ਤੌਰ ਤੇ ਦੁਆਬੇ ਦੇ, ਉਹਨਾਂ ਦੇ ਵਿੱਚ ਜਿਹੜੇ ਨਸ਼ੇ ਨੇ ਬਹੁਤ ਗੰਭੀਰ, ਉਹ ਕਿੰਨੀ ਕੁ ਮਾਰ ਕਰ ਰਹੇ ਨੇ। ਅਸੀਂ ਇੱਕ ਪਿੰਡ ਚੁਣਿਆ, ਪਿੰਡ ਦੇ 42 ਨੌਜਵਾਨ ਜਿਹੜੇ ਚੁਣੇ, ਔਰ ਉਹਨਾਂ ਦੇ ਵਿੱਚੋਂ ਅਸੀਂ ਦੇਖਿਆ ਕਿ ਜਿਹੜੇ 32 ਨੌਜਵਾਨ ਸੀ ਉਹ ਸਨ ਜਿਹੜੇ ਇੰਨੇ ਗੰਭੀਰ ਨਸ਼ਿਆਂ ਦੀ ਮਾਰ ਵਿੱਚ ਸਨ ਕਿ ਉਹਨਾਂ ਦੇ ਜਿਸਮ ਦਾ ਕੋਈ ਵੀ ਅੰਗ ਨਹੀਂ ਸੀ ਬਚਿਆ ਜਿਹਦੇ ਉੱਤੇ ਉਹ ਟੀਕਾ ਨਾ ਲਾਉਂਦੇ ਹੋਏ। ਅਸੀਂ ਇਹ ਅੰਦਾਜ਼ਾ ਲਾਇਆ ਕਿ 32 ਦੇ 32 ਨੌਜਵਾਨ ਹੈ ਜਿਹੜੇ ਮਰਨਗੇ। ਔਰ ਤੁਸੀਂ ਸ਼ਹਿਰਾਂ ਚ ਬੈਠੇ ਹੋ, ਤੁਸੀਂ ਜੇ ਪੰਜਾਬ ਦੇ ਇੰਟੀਰੀਅਰ ਦੇ ਵਿੱਚ ਜਾ ਕੇ ਦੇਖੋ ਨਾ, ਪਿੰਡਾਂ ਤੱਕ ਇਹ ਜਿਹੜੀ ਬਿਮਾਰੀ ਹੈ ਇਹ ਆਮ ਮਾਰ ਕਰ ਚੁੱਕੀ ਆਪਾਂ, ਔਰ ਪੰਜਾਬ ਦਾ ਜਿਹੜਾ ਨੌਜਵਾਨ ਹੈ ਇਹਦੇ ਵਿੱਚ ਬਿਲਕੁਲ ਬਰਬਾਦ ਹੋ ਰਿਹਾ, ਪੰਜਾਬ ਬਰਬਾਦ ਹੋ। ਤੁਸੀਂ ਕਹੋ ਵੀ ਇਹ ਗੱਲ ਹੈ ਜਿਹੜੀ, ਇਹ ਜਿਹੜਾ ਸੰਕਟ ਹੈ ਇਹਦਾ ਵਿਰਸੇ ਨਾਲ ਕੀ ਸੰਬੰਧ? ਇਹ ਸਾਰਾ ਕੁਝ ਉਦੋਂ ਹੀ ਵਾਪਰਨਾ ਸ਼ੁਰੂ ਹੁੰਦਾ ਜਦੋਂ ਤੁਸੀਂ ਆਪਣੀਆਂ ਜਿਹੜੀਆਂ ਜੜ੍ਹਾਂ, ਆਪਣਾ ਜਿਹੜਾ ਵਿਰਸਾ ਉਸ ਨਾਲ ਟੁੱਟ ਜਾਂਦੇ ਹੋ। ਨਾ ਉਹਨੂੰ ਇੰਟਰਪ੍ਰੇਟ ਕਰ ਸਕਦੇ ਹੋ, ਨਾ ਉਸਨੂੰ ਸਮਝ ਸਕਦੇ ਹੋ, ਨਾ ਤੁਸੀਂ ਉਸਨੂੰ ਪੜ੍ਹਦੇ ਹੋ, ਨਾ ਤੁਹਾਨੂੰ ਉਹਨਾਂ ਦੇ ਅਰਥ ਪਤਾ ਨੇ। ਇਸ ਕਰਕੇ ਸੰਤ ਬਾਬਾ ਸੁੱਚਾ ਸਿੰਘ ਨੇ ਜੋ ਕੁਝ ਕਰਨਾ ਸ਼ੁਰੂ ਕੀਤਾ ਸੰਗੀਤ ਰਾਹੀਂ, ਸੱਭਿਆਚਾਰ ਰਾਹੀਂ, ਸਾਹਿਤ ਰਾਹੀਂ, ਗੋਸ਼ਟੀਆਂ ਰਾਹੀਂ, ਉਹ ਸੀ ਕਿ ਪੰਜਾਬ ਹੈ ਜਿਹੜਾ ਉਸਨੂੰ ਉਸ ਦੀਆਂ ਜੜ੍ਹਾਂ ਲੱਭ ਕੇ ਦਿੱਤੀਆਂ ਜਾਣ, ਉਸਦਾ ਵਿਰਸਾ ਜਿਹੜਾ ਉਹ ਸਮਝਾਇਆ ਜਾਏ। ਔਰ ਤੁਸੀਂ ਦੇਖੋ ਕਿ ਇਹ ਕੰਮ ਹੈ ਜਿਹੜੇ ਯੂਨੀਵਰਸਿਟੀਆਂ ਨੇ ਕਰਨੇ ਹੁੰਦੇ, ਹੋਰ ਸੰਸਥਾਵਾਂ ਹੈ ਜਿਹੜੀਆਂ ਉਹਨਾਂ ਨੇ ਕਰਨੇ ਹੁੰਦੇ ਹੈ, ਪਰ ਸਾਡੀਆਂ ਯੂਨੀਵਰਸਿਟੀਆਂ ਸਾਡੀਆਂ ਸੰਸਥਾਵਾਂ ਹੈ ਜਿਹੜੀਆਂ, ਬੜੀ ਸੱਚੀ ਗੱਲ ਹੈ ਕਿ ਉਹਨਾਂ ਦੇ ਉੱਤੇ ਕਰੋੜਾਂ ਰੁਪਏ ਖਰਚ ਹੋ ਰਹੇ ਨੇ ਪਰ ਉਹ ਇਹ ਕੰਮ ਨਹੀਂ ਕਰ ਰਹੀਆਂ, ਉਹ ਕੁਝ ਹੋਰ ਤਰ੍ਹਾਂ ਦੇ ਕੰਮ ਕਰ ਰਹੀਆਂ। ਇਸ ਕਰਕੇ ਪੰਜਾਬ ਦੇ ਵਿੱਚ ਆਖਰ ਜਿਹੜੀ ਇਹ ਪਹਿਚਾਣ ਕਰਨੀ ਪੈਣੀ ਹੈ ਨਾ, ਵਿਰਸੇ ਨੂੰ ਯਾਦ ਕਰਾਉਂਦੀ ਹੈ ਤਾਂ ਕਿਸੇ ਨਾ ਕਿਸੇ ਗੰਭੀਰ ਸੰਸਥਾ ਨੂੰ ਕਰਨੀ ਪੈਣੀ ਹੈ। ਔਰ ਬਾਬਾ ਸੁੱਚਾ ਸਿੰਘ ਹੋਰਾਂ ਨੇ ਇਸ ਸੰਸਥਾ ਨੂੰ ਖੜਾ ਕੀਤਾ ਜਿੱਥੇ ਬਹਿ ਕੇ ਗੱਲ ਹੋ ਸਕੇ, ਜਿੱਥੋਂ ਗੱਲ ਲੋਕਾਂ ਤੱਕ ਪਹੁੰਚਾਈ ਜਾ ਸਕੇ ਵੀ ਤੁਸੀਂ ਸੰਕਟ ਹੈ ਜਿਹੜਾ ਉਸਨੂੰ ਸਮਝਣਾ ਕਿਵੇਂ ਹੈ, ਜਾਂ ਆਪਣਾ ਵਿਰਸਾ ਜਿਹੜਾ ਉਸਨੂੰ ਸਮਝਣਾ ਕਿਵੇਂ। ਤੁਸੀਂ ਇਹ ਦੇਖੋ ਵੀ ਇਹ ਗੱਲਾਂ ਨੇ ਜਿਹੜੀਆਂ ਇਸ ਕਰਕੇ ਜ਼ਰੂਰੀ ਨੇ, ਜਾਂ ਇਸ ਕਿਸਮ ਦੀਆਂ ਕੋਈ ਗੰਭੀਰ ਸੰਸਥਾਵਾਂ ਔਰ ਉਹਨਾਂ ਦਾ ਕੰਮ ਕਰਨਾ ਜਿਹੜਾ ਜ਼ਰੂਰੀ ਇਸ ਵੇਲੇ ਹੈ। ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਜਿਹੜੇ ਸਿੱਖ ਨੇ ਜਾਂ ਪੰਜਾਬੀ ਨੇ ਜਿਹੜੇ, ਉਹ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਦੁਨੀਆਂ ਦੇ ਉੱਤੇ ਛਾ ਰਹੇ ਨੇ। ਯੂਨੈਸਕੋ ਹੈ ਜਿਹੜੀ, ਉਹ ਸਾਨੂੰ ਕਈ ਵਾਰੀ ਫਿਗਰ ਦੇ ਚੁੱਕੀ ਹੈ ਕਿ 150 ਕੰਟਰੀਜ਼ ਦੇ ਵਿੱਚ ਸਿੱਖ ਰਹਿ ਰਹੇ ਨੇ ਦੁਨੀਆਂ ਦੇ ਵਿੱਚ। ਇਸ ਇਹ ਬੜੀ ਵੱਡੀ ਗੱਲ ਹੈ, ਯਹੂਦੀਆਂ ਤੋਂ ਬਾਅਦ ਅਗਰ ਕੋਈ ਫੈਲੇ ਨੇ ਇਤਿਹਾਸ ਨੂੰ ਤਾਂ ਸਿੱਖ ਫੈਲੇ। ਜਦੋਂ ਤੁਸੀਂ ਇੱਡੀ ਵੱਡੀ ਦੁਨੀਆਂ ਦੇ ਵਿੱਚ ਫੈਲ ਗਏ ਹੋ ਤਾਂ ਫਿਰ ਤੁਹਾਡਾ ਵਿਰਸਾ ਕੀ ਹੈ, ਗੁਰੂ ਗ੍ਰੰਥ ਸਾਹਿਬ ਕੀ ਕਹਿ ਰਿਹਾ, ਤੁਹਾਡੇ ਸਿਧਾਂਤ ਕੀ ਕਹਿ ਰਿਹਾ, ਤੁਹਾਡਾ ਸੰਗੀਤ ਕੀ ਕਹਿ ਰਿਹਾ, ਤੁਹਾਡਾ ਸਾਹਿਤ ਕੀ ਕਹਿ ਰਿਹਾ, ਤੁਹਾਡਾ ਸੱਭਿਆਚਾਰ ਕੀ ਕਹਿ ਰਿਹਾ, ਤੁਹਾਨੂੰ ਪੁੱਛਿਆ ਜਾ ਰਿਹਾ। ਔਰ ਸਾਡੀਆਂ ਜਿਹੜੀਆਂ ਵੱਡੀਆਂ ਤੋਂ ਵੱਡੀਆਂ ਸੰਸਥਾਵਾਂ ਹੈ ਜਿਨ੍ਹਾਂ ਦੇ ਠੇਕੇ ਸਾਡੇ ਰਾਜਨੀਤਿਕ ਵੱਡੇ ਵੱਡੇ ਲੀਡਰਾਂ ਨੇ ਲੈ ਰੱਖੇ ਨੇ, ਉਹਨਾਂ ਦੇ ਕੋਲ ਇਸਦਾ ਕੋਈ ਜਵਾਬ ਨਹੀਂ। ਸਾਡੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਜਿਹੜੀ, ਉਸਦੇ ਕੋਲ ਵੀ ਇਸਦਾ ਕੋਈ ਜਵਾਬ ਨਹੀਂ। ਤਾਂ ਫਿਰ ਸਿੱਖਾਂ ਦੀ ਜਿਹੜੀ ਇਹ ਜ਼ਿੰਮੇਵਾਰੀ ਹੈ ਜਿਹੜੀ, ਆਖਿਰ ਕੌਣ ਸੰਭਾਲੇਗਾ? ਕਿਸੇ ਨਾ ਕਿਸੇ ਸੰਸਥਾ ਨੂੰ ਤਾਂ ਸੰਭਾਲਣੀ ਪਏਗੀ। ਗੁਰੂ ਗ੍ਰੰਥ ਸਾਹਿਬ ਤੁਸੀਂ ਸਿਰਫ ਗੁਰਮੁਖੀ ਦੇ ਵਿੱਚ ਰੱਖੀ ਰੱਖੋ, ਇਹਦੇ ਨਾਲ ਤਾਂ ਉਹ ਜਿੱਥੇ ਸਿੱਖ 150 ਦੇਸ਼ਾਂ ਦੇ ਵਿੱਚ ਪਹੁੰਚੇ ਉੱਥੇ ਸੁਨੇਹਾ ਪਹੁੰਚਾਉਣਾ ਜਿਹੜਾ ਬੜਾ ਮੁਸ਼ਕਲ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਦੇ ਬਾਕੀ ਸੰਦੇਸ਼ ਦਾ ਵਿਰਸੇ ਦਾ ਬਾਕੀ ਸਾਰੀਆਂ ਭਾਸ਼ਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਅਨੁਵਾਦ ਕਿਵੇਂ ਕਰਨਾ, ਉਹਨਾਂ ਦੇ ਨਾਲ ਗੱਲ ਕਿਵੇਂ ਕਰਨੀ, ਇਹ ਤਾਂ ਸਾਡੇ ਕੋਲ ਵਿਦਵਾਨ ਹੀ ਨਹੀਂ, ਗੱਲ ਕਰਨ ਵਾਲੇ ਹੈ ਨਹੀਂ, ਜਾਂ ਜਿਹੜੇ ਅਜੇ ਗੱਲ ਕਰਨਗੇ ਵੀ ਉਹ ਇੰਨੀ ਪਿਛਾਂਹ ਗੱਲ ਕਰਦੇ ਨੇ, ਅਤੀਤ ਵਿੱਚ ਗੱਲ ਕਰਦੇ ਨੇ, ਉਹ ਗੱਲ ਹੈ ਜਿਹੜੀ ਉਹ ਕੰਮ ਨਹੀਂ ਆਉਂ, ਕਿਉਂਕਿ ਦੁਨੀਆ ਜਿਹੜੀ ਇੰਟਰਨੈਸ਼ਨਲੀ ਬੜੀ ਅੱਗੇ ਤੋਂ ਅੱਗੇ ਜਿਹੜੀ ਪਹੁੰਚ ਗਈ ਹੈ, ਗਲੋਬਲਾਈਜੇਸ਼ਨ ਦਾ ਯੁੱਗ ਹੈ, ਨਵੀਂ ਕਿਸਮ ਦੀਆਂ ਪ੍ਰੋਬਲਮਸ ਨੇ, ਕੰਪਿਊਟਰੀ ਯੁੱਗ ਹੈ, ਵਿਗਿਆਨ ਦਾ ਯੁੱਗ ਹੈ, ਨਵੇਂ ਗਿਆਨ ਨਾਲ ਜੁੜੇ ਜਿਹੜੇ ਸਿੱਖ ਇੰਟਰਪ੍ਰੀਟੇਸ਼ਨ ਕਰਨ ਵਾਲੇ ਵਿਦਵਾਨ ਨੇ ਜਿਹੜੇ, ਉਹਨਾਂ ਦੀ ਲੋੜ ਹੈ, ਔਰ ਕਿਸੇ ਐਸੀ ਵੱਡੀ ਸੰਸਥਾ ਦੀ ਲੋੜ ਹੈ ਜਿਹੜੀ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਬੰਨ ਸਕੇ, ਇਕੱਠੇ ਕਰ ਸਕੇ, ਉਹਨਾਂ ਦੀ ਕੋਈ ਗੋਸ਼ਟ ਰਚਾ ਸਕੇ। ਔਰ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਜਿਹੜੀ ਇਹ ਸੰਸਥਾ ਬਣਾਈ, ਇਹ ਸੰਸਥਾ ਜਿਹੜੀ ਇਸੇ ਪਰਪਸ ਲਈ ਬਣਾਈ ਗਈ ਸੀ। ਔਰ ਮੈਂ ਇਹ ਵੀ ਕਹਿ ਸਕਦਾ ਝਿਜਕ ਨਹੀਂ ਹੈ ਮੈਨੂੰ ਕਹਿਣ ਦੇ ਵਿੱਚ ਕਿ ਬਹੁਤ ਸਾਰੇ ਲੋਕ ਇਹੋ ਵੀ ਸੱਜੇ ਵੀ ਸਨ, ਪੰਜਾਬ ਦੇ ਵਿੱਚ ਲੀਡਰ ਵੀ ਸਨ, ਧਾਰਮਿਕ ਨੇਤਾ ਵੀ ਸਨ, ਜਿਹਨਾਂ ਨੂੰ ਇਸ ਸੰਸਥਾ ਤੋਂ ਡਰ ਆਉਣ ਲੱਗਾ। ਔਰ ਕਈ ਵਾਰੀ ਇਹੋ ਜਿਹੀਆਂ ਰਿਕਤਾਂ ਡਾਹੀਆਂ ਜਾਂਦੀਆਂ ਸਨ, ਰੋਕਾਂ ਡਾਹੀਆਂ ਜਾਂਦੀਆਂ ਸਨ ਕਿ ਸੰਸਥਾ ਜਿਹੜੀ ਕੰਮ ਨਾ ਕਰੇ। ਔਰ ਕਈ ਵਾਰੀ ਸਾਨੂੰ ਕਈ ਸੈਮੀਨਾਰ ਜਾਂ ਕਈ ਹੋਰ ਚੀਜ਼ਾਂ ਜਿਹੜੀਆਂ ਪੋਸਟਪੋਨ ਵੀ ਕਰਨੀਆਂ ਪਈਆਂ, ਅਗਾਂਹ ਵੀ ਪਾਣੀਆਂ ਪਈਆਂ ਵੀ ਇਹ ਫਲਾਨਾ ਲੀਡਰ ਹੈ ਜਿਹੜਾ ਆਹ ਲਈ ਬੈਠਾ ਗੱਲ ਮਨ ਦੇ ਵਿੱਚ, ਫਲਾਨਾ ਲੀਡਰ ਹੈ ਜਿਹੜਾ ਆਹ ਲਈ ਬੈਠਾ ਗੱਲ ਮਨ ਦੇ ਵਿੱਚ। ਇਸ ਕਰਕੇ ਸਾਧ ਸੰਗਤ ਜੀ, ਜਿਸ ਗੱਲ ਦੇ ਉੱਤੇ ਮੈਂ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਇਹ ਸੰਸਥਾ ਹੈ ਜਿਹੜੀ ਉਸ ਫਰਜ਼ ਨੂੰ ਫੇਰ ਪਹਿਚਾਣੇ ਜਿਹੜੀ ਬਾਬਾ ਸੁੱਚਾ ਸਿੰਘ ਜੀ ਨੇ ਇਸ ਸੰਸਥਾ ਦੇ ਜ਼ਿੰਮੇ ਲਾਇਆ ਸੀਗਾ ਸਾਰਾ ਕੰਮ, ਤੇ ਜਿਹੜੇ ਵਿਦਵਾਨ ਨੇ ਉਹ ਆਪਣੇ ਭੇਦ ਭਾਵ ਮਿਟਾ ਕੇ ਇੱਕ ਥਾਂ ਦੇ ਉੱਤੇ ਇਕੱਠੇ ਹੋਣ, ਕਿਉਂਕਿ ਜਿਹੜਾ ਸਿੱਖ ਧਰਮ ਹੈ ਜਾਂ ਜਿਹੜਾ ਸਿੱਖ ਸਿਧਾਂਤ ਹੈ ਉਸ ਦੇ ਵਿੱਚ ਕੋਈ ਦਿੱਕਤਾਨਾ ਗੱਲ ਨਹੀਂ ਵੀ ਸਾਰੇ ਇੱਕੋ ਵਿਚਾਰ ਦੇ ਹੋਣੇ ਚਾਹੀਦੇ, ਇੱਕੋ ਵਿਚਾਰਧਾਰਾ ਦੇ ਹੋਣੇ ਚਾਹੀਦੇ। ਉਹ ਉਸ ਵਿਰਸੇ ਨੂੰ ਮੰਨਣ, ਉਸ ਸਰੋਤ ਨੂੰ ਮੰਨਣ, ਉਸ ਨਾਲ ਜੁੜਨ, ਉਹਨਾਂ ਦੀ ਵਿਚਾਰਧਾਰਾ ਕੋਈ ਪੋਲੀਟੀਕਲ ਜਾਂ ਹੋਰ ਹੈ ਜਿਹੜੀ ਵੱਖਰੀ ਵੱਖਰੀ ਵੀ ਹੋ ਸਕਦੀ ਹੈ, ਪਲੂਰਲਿਜ਼ਮ ਹੈ ਜਿਹੜਾ ਬਹੁਵਚਨਵਾਦ ਹੈ ਜਿਹੜਾ ਉਸ ਦਾ ਯੋਗ ਹੈ ਸਾਰੀ ਦੁਨੀਆਂ ਦੇ ਵਿੱਚ। ਔਰ ਇਹ ਗੱਲ ਹੈ ਜਿਹੜੀ ਇਹ ਹਿੰਦੁਸਤਾਨ ਦੇ ਜਿੰਨੇ ਫਲਸਫੇ ਨੇ ਜਾਂ ਜਿੰਨੇ ਮਹਾਨ ਗ੍ਰੰਥ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਕੋਲ ਹੈ, ਸਿੱਖ ਧਰਮ ਹੈ ਜਿਹੜਾ ਉਸ ਦੇ ਕੋਲ ਹੈ। ਔਰ ਮੈਂ ਇਹ ਕਹਿ ਸਕਦਾ ਕਿ ਵੀ ਜਿਹੜਾ ਦੁਨੀਆਂ ਦਾ ਇਸ ਵੇਲੇ ਦਾ ਵਿਚਾਰਧਾਰਕ ਸੰਕਟ ਹੈ, ਦੁਨੀਆਂ ਦਾ ਵਿਚਾਰਧਾਰਕ ਸੰਕਟ ਵੀ ਹੈ, ਤੁਸੀਂ ਦੇਖਦੇ ਹੋ ਰੂਸ ਕਮਿਊਨਿਜ਼ਮ ਜਿਹੜਾ ਇੱਕ ਹੱਲ ਆਇਆ ਸੀਗਾ ਸਾਡੇ ਕੋਲ ਉਹ ਕੋਲੈਪਸ ਹੋ ਚੁੱਕਾ, ਜਿਸ ਨੂੰ ਅਸੀਂ ਕੈਪੀਟਲਿਜ਼ਮ ਕਹਿੰਦੇ ਹਾਂ ਅਮੈਰੀਕਾ ਦਾ, ਉਹ ਕੋਲੈਪਸ ਹੋ ਚੁੱਕਾ, ਉਹਨਾਂ ਨੂੰ ਕੁਛ ਪਤਾ ਨਹੀਂ ਲੱਗਦਾ ਵੀ ਅੱਛਾ ਅਫਗਾਨਿਸਤਾਨ 'ਤੇ ਕੀ ਕਰਨਾ, ਇਰਾਕ 'ਤੇ ਕੀ ਕਰਨਾ, ਇਰਾਨ 'ਤੇ ਕੀ ਕਰਨਾ, ਸਲਾਨੇ ਸਮੱਸਿਆ ਜਿਹੜੀ ਉਸ ਦੇ ਉੱਤੇ ਕੀ ਕਰਨਾ। ਅਤੇ ਇਸ ਕਰਕੇ ਅੱਜ ਦਾ ਜਿਹੜਾ ਯੁੱਗ ਹੈ ਉਹ ਵਿਚਾਰਧਾਰਕ ਸੰਕਟ ਦਾ ਯੁੱਗ, ਅਤੇ ਬਾਬਾ ਸੁੱਚਾ ਸਿੰਘ ਜਿਹੜੀ ਗੱਲ ਪਹਿਚਾਣ ਰਹੇ ਸਨ ਇਸ ਸੰਸਥਾ ਦੇ ਵਿੱਚ, ਉਸ ਵਿਚਾਰਧਾਰਕ ਸੰਕਟ ਦੀ ਪਹਿਚਾਣ ਕਰ ਰਹੇ ਸਨ ਵੀ ਇਹਦੇ ਵਿੱਚ ਸਿੱਖਾਂ ਨੂੰ ਗੱਲ ਕਿਵੇਂ ਕਰਨੀ ਚਾਹੀਦੀ। ਇਸ ਲਈ ਮੈਂ ਆਪਣੇ ਪਰਚੇ ਦੇ ਵਿੱਚੋਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੀ ਵਿਆਖਿਆ ਜਿਹੜੀ ਉਹ ਛੱਡਦਾ। ਮੈਂ ਤੁਹਾਨੂੰ ਇੰਨੀ ਬੇਨਤੀ ਕਰਦਾ ਔਰ ਇੰਨਾ ਵਿਸ਼ਵਾਸ ਪਾਉਂਦਾ ਕਿ ਅਸੀਂ ਇਸ ਰੋਸ਼ਨੀ ਦੇ ਵਿੱਚ ਬਾਬਾ ਜੀ ਨੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀ ਇਸ ਨੂੰ ਪਹਿਚਾਨਣ ਦਾ ਯਤਨ ਕਰਾਂਗੇ। ਔਰ ਰਾਜਨੀਤਿਕ ਤੌਰ 'ਤੇ ਵੀ ਵੱਖ ਵੱਖ ਸ਼ੇਡਸ ਨਾਲ ਜਿਹੜੇ ਸਿੱਖ ਜੁੜੇ ਹੋਏ ਨੇ, ਸ਼ਰਧਾਲੂ ਜੁੜੇ ਹੋਏ ਨੇ ਜਿਹੜੇ ਗੁਰਬਾਣੀ ਦੇ, ਉਹਨਾਂ ਨੂੰ ਇੱਕ ਥਾਂ ਦੇ ਉੱਤੇ ਇਕੱਠਾ ਕਰਨ ਦਾ ਯਤਨ ਕਰਾਂਗੇ, ਤਾਂ ਕਿ ਅਸੀਂ ਸਿਰਫ ਪੰਜਾਬ ਹੀ ਨਹੀਂ, ਸਿਰਫ ਦਿੱਲੀ ਨਹੀਂ, ਸਿਰਫ ਹਿੰਦੁਸਤਾਨ ਹੀ ਨਹੀਂ, ਬਾਕੀ ਦੁਨੀਆਂ ਨੂੰ ਜਿਹੜੇ ਜਵਾਬ ਦੇ ਉਹਨਾਂ ਦੇ ਨਾਲ ਇੱਕ ਗੱਲ ਕਰ ਸਕੀਏ। ਮਿਹਰਬਾਨੀ।